अंत पेटिया नानक मन पर गास जाही कुल ते प्रगट होए ताही कुल को नाम पुन द्वादस गुरिंड कौ मेरी है पर परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही रल के आखिए धन श्री सतगुरु उदय सिंह सच्चे पातशाह जी। गुर विलास छेवीं पातशाही ग्रंथ दी कथा नू आप जी श्रवण कर रहे हो। इतिहास इथों तक पहुंचा है कि कांशी तो जेड़ा सिख पहुंचा सी उन्हें जदों शंका की सतगुरु हरगोबिंद सच्चे पातशाह जी ने सारी वार्ता का बयान किया कि इस वेले जेड़ा धर्म राज भी इन्हां दा इंसाफ नहीं करवा सकिया वो असी करवा रहे। कल इथों तक कथा पहुंची सी अज इथों ही अगे मैं कथा नू प्रारंभ करदा। सेवक न्याय गुरु जी कीनो अस कह तबे प्राण तज दिनो। ग्रंथाकार जी बयान करदे ने के सेवक अपने दा इस प्रकार दे नाल सतगुरु हरगोबिंद सच्चे पातशाह जी ने न्याय कीता फैसला कीता इस तों बाद उसे वेले बाज भी चढ़ाई कर गया ते जेड़ा बटेरा सी ओ भी मर गए। उतरे तब आकाश ते याना सुंदर दोए खचत बेद नाना। इन्ने चिरों बहुत सोहने जेड़े विवान सी ओ आकाश तो थले उतरे ने उन्हां दोवां विमाना दे विच बहुत प्रकार दे हीरे मोती अनेका प्रकार दे जड़े हुए। पार खद बैद लैन तह आए हाथ जोर अस बचन अलाए। जेड़े पारखद देवते ने ओ कवि जी लिखते ने कि उन्हां दोवां नू लैण दे वास्ते आए ने उन्हां दे अगे हथ जोड़ के उन्हां ने बेनती कीती। या पै चढ़ बै कुंठ सिधारो श्री गुर दया सो जन्म निवारो। उन्हां पारखदा ने देवतिया ने ऐसी बेनती कीती है कि इन्हां बेवाना दे विच चढ़ के हुण तुसीं बैकुंठ दे वल प्रस्थान करो सतगुरु जी दी दया दे नाल तुहाडा हुण जन्म मरण कट्टिया गया। सुंदर देह दोहों तब तारी रव सस सम सोभा तेह तारी। इस तों बाद उन्हां दी बहुत सुंदर दोवां दी देह बन गई। कवि जी लिखते ने कि सूरज वर्गे या फिर आख्या जावे कि चंद्रमा वर्गे उन्हां दोवां दी शोभा वड्डी अपार बनी। उस तत कर जाते पए करना सीव सोईस लख सिद्ध चौंक तबे पायो गयो संस मन पीस। ग्रंथाकार जी बयान करदे ने उस्तत करदे हुए ओ फिर ਭਗਵਾਨ ਦੇ ਆਕਾਸ਼ ਮਾਰਗ ਦੇ ਵੱਲ ਜਾ ਰਹੇ ਨੇ। ਲੱਖ ਸਿੱਖ ਚੌਂਕ ਤਬੈ ਪਾਇਓ ਗਇਓ ਸੰਸ ਮਨ ਪੀਸ। ਜਿਹੜਾ ਸਿੱਖ ਉਹ ਸ਼ੰਕਾ ਕਰਦਾ ਸੀ ਉਹਨੇ ਜਦੋਂ ਐਸਾ ਕੌਤਕ ਦੇਖਿਆ ਉਹ ਬਹੁਤ ਜ਼ਿਆਦਾ ਚਕਰਤ ਹੋਇਆ। ਕਵੀ ਜੀ ਲਿਖਦੇ ਨੇ ਕਿ ਮਨ ਦਾ ਜਿਹੜਾ ਸ਼ੰਕਾ ਸੀ ਉਹ ਦੂਰ ਚਲਿਆ ਗਿਆ। ਪੁਨੇ ਐਸ ਕਹੇ ਗੁਰ ਕੋ ਬਚਨ ਨਹੀਂ ਜਾਣ ਸਕੋ ਤੁਮਰੇ ਰਚਨ। ਇਸ ਤੋਂ ਬਾਅਦ ਹੱਥ ਜੋੜ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਉਹ ਕਹਿੰਦਾ ਕਿ ਇਹ ਸੱਚੇ ਪਾਤਸ਼ਾਹ ਜੀ ਤੁਹਾਡੀ ਜਿਹੜੀ ਰਚਨਾ ਤੁਹਾਡੇ ਜਿਹੜੇ ਕੌਤਕ ਨੇ ਉਹਨਾਂ ਨੂੰ ਕੋਈ ਜਾਣ ਨਹੀਂ ਸਕਦਾ। ਮਮ ਜੀਵ ਬਸਿਓ ਅਗਿਆਨ ਬਲੀ ਤੁਮ ਭੂਲ ਛਿਮੋ ਗੁਰ ਜੀ ਸੋ ਦਲੀ। ਕਹਿੰਦਾ ਸੱਚੇ ਪਾਤਸ਼ਾਹ ਜੀ ਮੈਂ ਤੇ ਬੜਾ ਤੁੱਛ ਜੀਵ ਹਾਂ, ਜਿਹੜਾ ਬਲੀ ਅਗਿਆਨ ਹੈ ਉਹਨੇ ਮੈਨੂੰ ਆਪਣੇ ਵਸ ਦੇ ਵਿੱਚ ਕਰ ਲਿਆ ਸੀ, ਪਰ ਸੱਚੇ ਪਾਤਸ਼ਾਹ ਜੀ ਤੁਸੀਂ ਮੇਰੀ ਭੁੱਲ ਨੂੰ ਮਾਫ਼ ਕਰਕੇ ਮੇਰਾ ਜਿਹੜਾ ਅਗਿਆਨ ਹੈ ਉਹਨੂੰ ਆਪਣੇ ਗਿਆਨ ਦੇ ਨਾਲ ਦਲ ਦਿੱਤਾ ਹੈ, ਖਤਮ ਕਰ ਦਿੱਤਾ। ਸਰਨਾਗਤ ਪਾਲ ਸਦਾ ਕਰ ਹੋ ਨਿਜ ਦਾਸ ਕਲੇਸ਼ ਸਭੇ ਹਰ ਹੋ। ਸਿੱਖ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਮੈਂ ਐਸਾ ਜਾਣਦਾ ਹਾਂ ਕਿ ਜਿਹੜਾ ਵੀ ਤੁਹਾਡੇ ਚਰਨਾਂ ਦੀ ਸਰਨ ਦੇ ਵਿੱਚ ਪੈਂਦਾ ਹੈ ਉਹਦੀ ਤੁਸੀਂ ਪਾਲਣਾ ਕਰਦੇ ਹੋ, ਰੱਖਿਆ ਕਰਦੇ ਹੋ। ਆਪਣੇ ਦਾਸਾਂ ਦੇ ਕਲੇਸ਼ਾਂ ਦੁੱਖਾਂ ਨੂੰ ਸੱਚੇ ਪਾਤਸ਼ਾਹ ਜੀ ਤੁਸੀਂ ਦੂਰ ਕਰਕੇ ਰੱਖਦੇ। ਅਸ ਭਾਖ ਪਰਾ ਗੁਰ ਕੇ ਚਰਨ ਤੁਮਰੋ ਇਹ ਨਾਮ ਅਗਨ ਹਰਨ। ਇਸ ਤਰ੍ਹਾਂ ਕਹਿੰਦਾ ਹੋਇਆ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਲਿਪਟਿਆ। ਕਹਿੰਦਾ ਸੱਚੇ ਪਾਤਸ਼ਾਹ ਜੀ ਸਾਰੇ ਤੁਹਾਡਾ ਨਾਮ ਦੁੱਖਾਂ ਦੁੱਖਾਂ ਨੂੰ ਦੂਰ ਕਰਨ ਵਾਲਾ ਬਿਆਨ ਕਰਦੇ ਨੇ। ਤਬ ਸਤ ਗੁਰ ਤਹ ਸੀਸ ਉਠਾਇਓ ਪਾਂਤ ਪਾਂਤ ਤਹ ਤੀਰ ਤਰਾਇਓ। ਇਸ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਆਪਣੇ ਚਰਨਾਂ ਤੋਂ ਉਤਾਂਹ ਚੁੱਕਿਆ। ਤਰ੍ਹਾਂ ਤਰ੍ਹਾਂ ਦੇ ਬਚਨ ਸਤਿਗੁਰੂ ਜੀ ਨੇ ਕਰਕੇ ਉਹਨੂੰ ਧੀਰਜ ਦੇਣ ਦਾ ਯਤਨ ਕੀਤਾ। ਪੁਣ ਕਹ ਤਤ ਛਿਨ ਸੰਗਤ ਲਿਆਵੋ ਜਾ ਹੁਸ਼ਤਾਬ ਦੇਰ ਨਹੀਂ ਲਾਵੋ। ਇਸ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਉਸ ਸਿੱਖ ਨੂੰ ਕਹਿੰਦੇ ਨੇ ਕਿ ਜਾ ਹੁਣ ਵਿਆਸਾ ਦੇ ਕਿਨਾਰੇ ਤੇ ਚਲਿਆ ਜਾ, ਜਿਹੜੀ ਤੇਰੇ ਨਾਲ ਦੀ ਸੰਗਤ ਤੇਰੇ ਨਾਲ ਕਾਸ਼ੀ ਤੋਂ ਆਈ ਜਿਹਨੂੰ ਉੱਥੇ ਛੱਡ ਕੇ ਆਇਆ ਉਹਨਾਂ ਸਾਰਿਆਂ ਨੂੰ ਵੀ ਲੈ ਕੇ ਛੇਤੀ ਪਹੁੰਚ। ਸੀਸ ਨਿਵਾਏ ਚਲਿਓ ਸਿੱਖ ਤਾਈ ਸਭ ਸੰਗਤ ਸੋ ਬਾਤ ਆਲਾਈ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੀਸ ਨਿਵਾਉਂਦਾ ਹੋਇਆ ਦੌੜ ਕੇ ਪਹੁੰਚਿਆ ਹੈ। ਕਵੀ ਜੀ ਲਿਖਦੇ ਨੇ ਕਿ ਸਾਰੀ ਸੰਗਤ ਨੂੰ ਸਤਿਗੁਰੂ ਜੀ ਦੇ ਬਚਨ ਜਾ ਕੇ ਸੁਣਾਏ। ਸ੍ਰੀ ਸਤਿਗੁਰ ਪੂਰਨ ਹੈ ਪੁਰਖਾ ਸਹੀ ਸਭੋ ਮੈਂ ਨੈਨ ਲਖਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਪੂਰਨ ਪੁਰਖ ਨੇ ਇਹ ਸਹੀ ਕਰਕੇ ਮੈਂ ਆਪਣੀ ਅੱਖਾਂ ਦੇ ਨਾਲ ਦੇਖ ਵੀ ਲਿਆ ਤੇ ਜਾਣ ਵੀ ਲਿਆ। ਭਾਂਤ ਭਾਂਤ ਸਤਿਗੁਰ ਜਸ ਕਹਾ ਜੋ ਤਿਹ ਨਿਜ ਨੈਨਣ ਥਾ ਲਹਾ। ਜੋ ਕੁਝ ਆਪਣੀ ਅੱਖਾਂ ਦੇ ਨਾਲ ਉਹਨੇ ਦੇਖਿਆ ਸੀ ਉਹ ਸਾਰਾ ਜਿਹੜਾ ਬਿਰਤਾਂਤ ਸੀ ਸਾਰਿਆਂ ਦੇ ਸਾਹਮਣੇ ਬਿਆਨ ਕੀਤਾ। ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਕੇ ਉਹਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਵੱਡੇ ਜਸ ਨੂੰ ਬਿਆਨ ਕੀਤਾ। ਇਹ ਸੁਣ ਸੰਗਤ ਆਨੰਦ ਲੀਨੋ ਤਤ ਛਿਨ ਆਏ ਦਰਸ ਗੁਰ ਕੀਨੋ। ਸਾਰੀ ਸੰਗਤ ਨੇ ਉਹਦੇ ਬਚਨਾਂ ਨੂੰ ਸੁਣਿਆ, ਸਾਰਿਆਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਆਨੰਦ ਵਧਿਆ। ਤਤ ਛਿਨ ਬਹੁਤ ਛੇਤੀ ਫਿਰ ਸਾਰੀ ਸੰਗਤ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੀ ਹੈ, ਆਣ ਕੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਦਰਸ਼ਨ ਕੀਤਾ। ਅਨਗਣ ਵਸਤ ਸੋ ਦਰਬ ਅਪਾਰੀ, ਕੋ ਕਵਿ ਗਣਤੀ ਕਰੇ ਵਿਚਾਰੀ। ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਵਸਤੂਆਂ ਨੇ ਤੇ ਜਿਹੜੀ ਮਾਇਆ ਹੈ ਉਹ ਅਪਾਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਹੋਈ ਹੈ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਕੌਣ ਕਵੀ ਹੋਵੇਗਾ ਕਿ ਜਿਹੜਾ ਵਿਚਾਰ ਕੇ ਗਿਣਤੀ ਕਰਕੇ ਦੱਸੇਗਾ। ਪਾਂਤ ਪਾਂਤ ਕੀ ਭੇਟ ਚੜਾਈ, ਕਿਰਪਾ ਸਿੰਧ ਅਗਰਜ ਮਨ ਲਾਈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਮਨ ਲਾ ਕੇ ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਭੇਟਾਵਾਂ ਨੇ ਉਹ ਸੰਗਤ ਦੇ ਵੱਲੋਂ ਅਰਪਣ ਹੋਈਆਂ। ਕੁਸਲ ਆਨੰਦ ਸਭ ਕੀ ਲਖੀ, ਸ੍ਰੀ ਸਤਿਗੁਰ ਕਰ ਤਾਰ, ਸਾਥ ਸਿੱਖ ਤਬ ਕਰ ਦਏ ਸੰਗਤ ਦੀਨ ਉਤਾਰ। ਇਸ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਦੀ ਸੁੱਖ ਸਾਂਦ ਪੁੱਛੀ ਹੈ। ਇਸ ਤੋਂ ਬਾਅਦ ਆਪਣੇ ਦਾਸਾਂ ਨੂੰ ਬੁਲਾ ਕੇ ਹੁਕਮ ਕੀਤਾ ਕਿ ਚੰਗੀ ਜਗ੍ਹਾ ਦੇ ਉੱਤੇ ਸੰਗਤਾਂ ਦਾ ਉਤਾਰਾ ਕਰਵਾਇਆ ਜਾਵੇ, ਡੇਰਾ ਲਵਾਇਆ ਜਾਏ। ਪੁਨ ਆਏ ਨਿਜ ਧਾਮ ਕਿਰਪਾ ਸਿੰਧ ਮਨ ਹਰਖ ਸੋ। ਇਸ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਧਾਮ ਦੇ ਵਿੱਚ ਘਰ ਦੇ ਵਿੱਚ ਖੁਸ਼ੀ ਨੂੰ ਧਾਰਨ ਕਰਕੇ ਪਹੁੰਚੇ ਸਨ, ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਹੋਇਆ ਕਿ ਸਤਿਗੁਰੂ ਜੀ ਸ਼ਿਕਾਰ ਖੇਡ ਕੇ ਬਾਹਰ ਹੀ ਇੱਕ ਥੜੇ ਦੇ ਉੱਤੇ ਬੈਠ ਗਏ ਸਨ ਜਿੱਥੇ ਸਾਰਾ ਕੁਝ ਵਾਪਰਿਆ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਆਪਣੇ ਖੁਸ਼ੀ ਦੇ ਨਾਲ ਘਰ ਆ ਗਏ। ਕਰ ਪੂਰਨ ਗੁਰ ਕਾਮ ਦਾਸਨ ਕੀ ਰੱਖਿਆ ਕਰੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਾਰਿਆਂ ਦੀਆਂ ਮਨਾਂ ਦੀਆਂ ਕਾਮਨਾਵਾਂ ਨੂੰ ਪੂਰਨ ਕਰਨ ਵਾਲੇ ਨੇ ਤੇ ਆਪਣੇ ਦਾਸਾਂ ਦੀ ਰੱਖਿਆ ਕਰਦੇ। ਪਰੀ ਰਹਿਣ ਤਬ ਸੱਸ ਪ੍ਰਗਟਾਇਓ, ਰਾਜ ਪਾਏ ਮਨ ਹਰਖ ਤਰਾਇਓ। ਇੰਨੇ ਚਿਰ ਨੂੰ ਕਵੀ ਜੀ ਲਿਖਦੇ ਨੇ ਕਿ ਰਾਤ ਹੋ ਗਈ ਹੈ, ਰਾਤ ਦੇ ਵਿੱਚ ਚੰਦਰਮਾ ਪ੍ਰਗਟ ਹੋਇਆ। ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਮਾਨੋ ਦਿਨ ਦਾ ਮਾਲਕ ਜਿਹੜਾ ਸੂਰਜ ਸੀ, ਜਿਵੇਂ ਉਹਦਾ ਰਾਜ ਖੁੱਸ ਗਿਆ ਹੋਵੇ, ਉਹ ਰਾਜ ਮਿਲ ਗਿਆ ਹੋਵੇ ਚੰਦਰਮਾ ਨੂੰ। ਐਸੀ ਖੁਸ਼ੀ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਚੰਦਰਮਾ ਚੜਿਆ। ਖੋਲ ਪ੍ਰਸੰਗ ਜੇ ਤੁਮੇ ਸੁਣਾਓ, ਗ੍ਰੰਥ ਬੜਨ ਤੇ ਅਦਕ ਡਰਾਓ। ਹੁਣ ਭਾਈ ਮਣੀ ਸਿੰਘ ਜੀ ਭਗਤ ਸਿੰਘ ਨੂੰ ਕਹਿੰਦੇ ਨੇ, ਹੇ ਭਗਤ ਸਿੰਘਾ, ਜੇਕਰ ਸਾਰੇ ਪ੍ਰਸੰਗ ਮੈਂ ਖੋਲ ਕੇ ਬਿਆਨ ਕਰਾਂਗਾ ਤੇ ਫਿਰ ਇਹ ਕਥਾ ਬਹੁਤ ਜ਼ਿਆਦਾ ਵੱਡੀ ਹੋ ਜਾਵੇਗੀ, ਗ੍ਰੰਥ ਵੱਧ ਕੇ ਬਹੁਤ ਜ਼ਿਆਦਾ ਵੱਡਾ ਹੋਵੇਗਾ। ਤਾਂ ਤੇ ਕਹੋ ਸੰਕੋਚ ਸੁਧਾਰੀ, ਚੜਿਓ ਦੇਵਸ ਜਗ ਆਨੰਦ ਕਾਰੀ। ਇਸ ਤੋਂ ਅੱਗੇ ਮਣੀ ਸਿੰਘ ਜੀ ਬਿਆਨ ਕਰਦੇ ਨੇ, ਇਸ ਕਰਕੇ ਮੈਂ ਸੰਕੋਚ ਕੇ ਹੀ ਸਤਿਗੁਰੂ ਜੀ ਦੀ ਕਥਾ ਨੂੰ ਬਿਆਨ ਕਰ ਰਿਹਾ ਹਾਂ। ਰਾਤ ਬਤੀਤ ਹੋਈ, ਕਵੀ ਜੀ ਲਿਖਦੇ ਨੇ ਕਿ ਸਾਰੀ ਦੁਨੀਆਂ ਨੂੰ ਆਨੰਦ ਦੇਣ ਵਾਲਾ ਦਿਨ ਚੜਿਆ। ਤਬ ਸੰਗਤ ਗੁਰ ਕੇ ਨਿਕਟਾਈ, ਵੇਦਾ ਮੰਗ ਗੁਰ ਅੰਚਰ ਪਾਈ। ਫਿਰ ਸਾਰੀ ਸੰਗਤ ਕਾਂਸ਼ੀ ਦੀ ਮਿਲ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚੀ ਹੈ। ਸਾਰੀ ਸੰਗਤ ਨੇ ਫਿਰ ਸਤਿਗੁਰੂ ਜੀ ਤੋਂ ਜਾਣ ਦੀ ਆਗਿਆ ਮੰਗੀ। ਦੀਨਾਨਾਥ ਵਿਦਾ ਤਬ ਦੀਨੀ, ਇਛ ਪੂਰ ਸਭਹਣ ਕੀਨੀ। ਨਾਲੇ ਤੇ ਦੀਨਾਨਾਥ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਜਾਣ ਦੀ ਆਗਿਆ ਦਿੱਤੀ ਹੈ, ਨਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਦੀਆਂ ਮਨਾਂ ਦੀਆਂ ਇੱਛਾਵਾਂ ਨੂੰ ਪੂਰੀਆਂ ਕੀਤਾ। ਮਨ ਪਾਵਤ ਗੁਰ ਤੇ ਵਰ ਪਾਈ, ਤਹ ਤੇ ਸੰਗਤ ਤਬੈ ਸਿਧਾਈ। ਮਨ ਪਾਉਂਦੇ ਵਰਦਾਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਤੋਂ ਪ੍ਰਾਪਤ ਕਰਕੇ ਫਿਰ ਕਾਂਸ਼ੀ ਦੀ ਸੰਗਤ ਉਥੋਂ ਵਿਦਿਆ ਹੋਈ ਹੈ ਚਲੀ ਗਈ। ਭਾਈ ਗਾਥ ਪੂਰੀ ਸੁਣੋ ਔਰ ਰੂਰੀ, ਗੁਰੂ ਦੀਨ ਦਿਆਲਾ ਬਿਠੇ ਕੈ ਸਿਖਿਆਲਾ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਇਹ ਜਿਹੜੀ ਗਾਥਾ ਹੈ ਇਹ ਤੇ ਇੱਥੇ ਪੂਰੀ ਹੋ ਗਈ ਹੈ। ਅਗਲੀ ਜਿਹੜੀ ਰੂਰੀ ਪਾਵ ਕੇ ਸੁੰਦਰ ਕਥਾ ਹੈ ਉਹ ਸੁਣੋ। ਇੱਕ ਦਿਨ ਦੀਨ ਦਿਆਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਿਸੇ ਖਿਆਲ ਦੇ ਵਿੱਚ ਬੈਠੇ ਸਨ। ਮੁਖੋਂ ਆਪ ਗਾਈ ਸੋ ਸਿੱਖ ਸੁਣਾਈ, ਜਵੋ ਕੋ ਪਿਆਰਾ ਦਿਜੰ ਕੋ ਹਕਾਰਾ। ਬੈਠਿਆਂ ਬੈਠਿਆਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖ ਤੋਂ ਬਿਆਨ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਾਵੋ ਕੋਈ ਪਿਆਰਾ ਸਿੱਖ ਤੇ ਪੰਡਿਤ ਨੂੰ ਬੁਲਾ ਕੇ ਲਿਆਵੇ। ਪਠਿਓ ਏਕ ਪਠਿਓ ਸਿੱਖ ਏਕੰ ਕਹੇ ਬਚਨ ਨੇਕੰ, ਵਟਾਲੇ ਸੋ ਜਾਵੋ ਨਿਤਾਨੰਦ ਲਿਆਵੋ। ਇੱਕ ਸਿੱਖ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜਾ ਸਿੱਖਾ ਵਟਾਲੇ ਦੇ ਵਿੱਚ ਚਲਿਆ ਜਾ। ਉਸ ਵਟਾਲੇ ਦੇ ਵਿੱਚ ਇੱਕ ਨਿਤਾਨੰਦ ਨਾਂ ਦਾ ਪੰਡਿਤ ਰਹਿੰਦਾ, ਉਹਨੂੰ ਸਾਡੇ ਕੋਲ ਬੁਲਾ ਕੇ ਲਿਆ। ਸੋ ਭਾਗਵਤ ਪਾਰੀ ਕਥਾ ਸੋ ਉਚਾਰੀ, ਤਬੈ ਸਿੱਖ ਤਾਇਓ ਵਟਾਲੇ ਪੁਚਾਇਓ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਨਿਤਾਨੰਦ ਪੰਡਿਤ ਹੈ ਉਹ ਕਥਾ ਬੜੀ ਵਧੀਆ ਕਰਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਭਾਗਵਤ ਦੀ ਜਿਹੜੀ ਭਾਰੀ ਕਥਾ ਹੈ ਉਹ ਕਰਨੇ ਜਾਣਦਾ ਹੈ, ਇਸ ਕਰਕੇ ਉਹਨੂੰ ਬੁਲਾ ਕੇ ਲਿਆ। ਭਾਗਵਤ ਗੀਤਾ ਨੂੰ ਵੀ ਆਖਿਆ ਜਾਂਦਾ ਹੈ, ਪਰ ਇਸ ਜਗ੍ਹਾ ਦੇ ਉੱਤੇ ਪੁਰਾਣਾਂ ਦੇ ਵਿੱਚੋਂ ਇੱਕ ਜਿਹੜਾ ਪੁਰਾਣ ਹੈ ਉਹਦਾ ਨਾਮ ਹੀ ਭਾਗਵਤ ਬਿਆਨ ਕੀਤਾ ਗਿਆ। ਕਾਨ ਸਿੰਘ ਜੀ ਨਾਭਾ ਇਸ ਪ੍ਰਕਾਰ ਦੇ ਨਾਲ ਲਿਖਦੇ ਨੇ ਪੁਰਾਣਾਂ ਦੀ ਬਾਬਤ। ਰਿਖੀ ਵਿਆਸ ਅਥਵਾ ਉਸਦੇ ਨਾਂ ਤੇ ਹੋਰ ਵਿਦਵਾਨਾਂ ਦੇ ਰਚੇ ਹੋਏ ਇਤਿਹਾਸ ਦੇ ਨਾਲ ਮਿਲੇ ਜਿਹੜੇ ਧਰਮ ਗ੍ਰੰਥ ਨੇ ਉਹਨਾਂ ਨੂੰ ਪੁਰਾਣ ਆਖਿਆ ਜਾਂਦਾ, ਜਿਨ੍ਹਾਂ ਦੀ ਗਿਣਤੀ 18 ਹੈ ਤੇ ਸਲੋਕਾਂ ਦੀ ਗਿਣਤੀ 400,000 ਹੈ। ਇਸ ਪ੍ਰਕਾਰ ਦੇ ਨਾਲ ਪੁਰਾਣਾਂ ਦੇ ਵਾਸਤੇ 18 ਪੁਰਾਣ ਕਿਉਂਕਿ ਮੰਨੇ ਗਏ ਨੇ, ਇਸ ਤੋਂ ਇਲਾਵਾ ਉਪ ਪੁਰਾਣ ਵੀ ਮੰਨੇ ਗਏ ਨੇ। ਜਿਹੜੇ 18 ਪੁਰਾਣ ਨੇ ਉਹਨਾਂ ਦੇ ਨਾਮ ਇਸ ਪ੍ਰਕਾਰ ਦੇ ਨਾਲ ਨੇ: ਵਿਸ਼ਨੂੰ ਪੁਰਾਣ, ਪਦਮ ਪੁਰਾਣ, ਬ੍ਰਹਮ ਪੁਰਾਣ, ਸ਼ਿਵ ਪੁਰਾਣ ਤੇ ਭਾਗਵਤ ਪੁਰਾਣ, ਨਾਰਦ ਪੁਰਾਣ, ਮਾਰਕੰਡਾ ਪੁਰਾਣ, ਅਗਨੀ ਪੁਰਾਣ, ਬ੍ਰਹਮ ਵੈਵਰਤ ਪੁਰਾਣ, ਲਿੰਗ ਪੁਰਾਣ, ਵਰਾਹ ਪੁਰਾਣ, ਸਕੰਦ ਪੁਰਾਣ, ਵਾਮਨ ਪੁਰਾਣ, ਕੂਰਮ ਪੁਰਾਣ, ਮਤਸੈ ਪੁਰਾਣ, ਗਰੜ ਪੁਰਾਣ, ਬ੍ਰਹਿਮਾਂਡ ਪੁਰਾਣ, ਇਸ ਤੋਂ ਇਲਾਵਾ 18 ਹੈ ਭਵਿਸ਼ ਪੁਰਾਣ। ਇਹਨਾਂ ਦੇ ਵਿੱਚ ਭਾਗਵਤ ਪੁਰਾਣ ਦਾ ਵੀ ਜ਼ਿਕਰ ਕੀਤਾ ਗਿਆ। ਹੁਣ ਉਸ ਭਾਗਵਤ ਪੁਰਾਣ ਦੀ ਗੱਲ ਹੋ ਰਹੀ ਹੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਿਆਨ ਕੀਤਾ ਕਿ ਭਾਗਵਤ ਪੁਰਾਣ ਦੇ ਵਿੱਚ ਕਥਾ ਕਰਨ ਦੇ ਵਿੱਚ ਉਸ ਪੰਡਿਤ ਦੀ ਵੱਡੀ ਮਹਾਰਤ ਹਾਸਲ ਹੈ। ਸਤਿਗੁਰੂ ਜੀ ਕਹਿੰਦੇ ਨੇ ਉਹਨੂੰ ਬੁਲਾ ਕੇ ਲਿਆ। ਵਟਾਲੇ ਸੋ ਜਾਵੋ, ਮਾਫ ਕਰਨਾ, ਤਬੈ ਸਿੱਖ ਧਾਇਓ ਵਟਾਲੇ ਪੁਚਾਇਓ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਮੰਨ ਕੇ ਉਸੇ ਵੇਲੇ ਸਿੱਖ ਫਿਰ ਉਥੋਂ ਚੱਲਿਆ ਹੈ, ਆਖਰਕਾਰ ਵਟਾਲੇ ਦੇ ਵਿੱਚ ਪਹੁੰਚ ਗਏ। ਨਗਰ ਲੋਕ ਤੇ ਪੁੱਛ ਕਰ ਨਿਤਾਨੰਦ ਗ੍ਰਹਿ ਜਾਏ, ਸ੍ਰੀ ਮੁਖ ਸੋ ਆਗਿਆ ਕਰੀ ਸੋ ਸਭ ਦਈ ਸੁਨਾਏ। ਨਗਰ ਦੇ ਲੋਕਾਂ ਤੋਂ ਪੁੱਛਿਆ ਨਿਤਾਨੰਦ ਦਾ ਘਰ, ਫਿਰ ਸਿੱਖ ਨਿਤਾਨੰਦ ਪੰਡਿਤ ਦੇ ਘਰ ਦੇ ਵਿੱਚ ਜਾ ਪਹੁੰਚਿਆ। सतगुरु हरगोबिंद सच्चे पातशाह जी ने अपने श्री मुख तो जेड़े बचन किते सी ओ सारे पंडित नू जाके सुनाए। भागवत पोथी साथ ले चलो, भागवत पोथी साथ ले चलो, श्री सतगुर के पास कथा सुनावो प्रभु को, तन ले वो जित आस। सिख ने पंडित नू आख्या के सतगुरु हरगोबिंद सच्चे पातशाह जी तेरे तो कथा सुननी चाहते ने, इस करके अपनी जेड़ी पोथी है भागवत दी ओनू नाल लै लै, सतगुरु सच्चे पातशाह जी नू जाके कथा सुना। सतगुरु सच्चे पातशाह जी जदों तेरे ते मेहरबान हो जाणगे ते फिर तेनू इना धन देणगे जिन्ना तू अपने मुखों बयान करेगा। यौ सुन पंडित त्यारी कीनी, साथ सिख मन आनंद लीनी। पंडित ने उस वेले सतगुरु जी दे कोल जान दी तैयारी कीती है, उस आए हुए सिख दे नाल आनंद नू धारण करके पंडित नितानंद तुर पिया। निसा पेंड बस गुर पह आयो, श्री सत गुर का दर्शन पायो। एक रात रस्ते दे विच विश्राम कीता, दूजे दिन पंडित सतगुरु जी दे कोल पहुंचे, आण के गरीब नवाज सतगुरु हरगोबिंद सच्चे पातशाह जी दा दर्शन कीता। बहु आदर सतगुर तेह दीना, दान मान कर पूरन कीना। सतगुरु हरगोबिंद सच्चे पातशाह जी ने पंडित जी दा बहुत आदर मान सत्कार कीता। ए वक्री गल सी के कथा सुन तो बाद ओनू बहुती माया प्रदान कर दे, पर कथा सुन तो पहला ही सतगुरु जी ने बहुत दान भी उस नू दिता ते ओनू मान दे नाल पूरिया कीता। श्री मुख सो तब बचने उचारा, पंडित जी सुनिए निर तारा। इस तो बाद सतगुरु जी ने अपने श्री मुख तो बयान कीता, केंद ने हे पंडित जी साड़ी गल ध्यान दे नाल तुसें सुन लवो। भागवत की तुम कथा सुनावो, सपत दिवस प्राण कर सुख पावो। पंडित जी असे तुहाडे तो भागवत दी कथा सुननी चाहुने, सतगुरु जी कहिंदे ने के कथा सुनाओ प्राण नू तारण करके, तुसे लगातार 7 दिन कथा करनी है, विचों कोई दिन खंजाउणा नहीं। बहुत भली पंडित मुख कही, परायन तारियो सो आनंद लही। पंडित ने मुख तो आख्या सच्चे पातशाह जी भली गल है, चंगी गल है, 7 बचन मैं कथा करांगा। इना कह के फिर उसने जेड़ी परायन सी थले रखी है अपनी पोथी उदे उते टिका ली। जिस तरह के आपां देखदे हां जेड़ी मैं पुस्तक कथा दी रखी हुई है एदे थले जेड़ी लकड़ दी बनी हुई रेल है इनू परायन भी आख्या जांदा है, जिदे ते पुस्तक रख के पढ़ी जांदी है। इसे प्रकार दे नाल लकड़ दी रेहल नू थले टिकाया, अपनी पोथी पंडित ने उदे उते रख ली। पादरों सुदथित दूज मैं, तारी कथा सुख खान। तारी आनंद सतगुर सुने, पांत पांत के ज्ञान। पादरों सुदी थित दूज वाले दिन उसने कथा करनी सुखां दी प्रारंभ कीती है, आनंद नू तारण करके सतगुरु हरगोबिंद सच्चे पातशाह जी कथा नू सुनदे ने। कवि जी लिखदे ने के कथा विचों तरह तरह दे ज्ञान दियां गल्लां लभदियां। तीन पहर होवे कथा, संगत सुनै अपार। पांत पांत श्री कृष्ण गाथ पंडित करै विचार। जदों दिन चढ़ के तीन पहर आ जांदा है उस वेले पंडित कथा नू प्रारंभ करदा है। अपार संगत भी आण के कथा पंडित जी नू सुनदी है। तरह तरह दे जेड़े भगवान कृष्ण जी दे गाथा दे प्रसंग ने पंडित विचार विचार के उन्हां नू बयान करदा है। एक दिवस गुर कथा उचारी लख जो जन जम पैंड बेचारी। एक दिन पंडित ने कथा शुरू की पर सतगुरु हरगोविंद सच्चे पातशाह जी किसे कारण करके कथा दे विच ना पहुंचे। उस दिन कवि जी लिखते ने कि पंडित ने ऐसी कथा उचारण की है लख योजन जम पैंड बिचार बिचारी। भाव के एक लख योजन जेड़ा पैंडा है ओ जमा दे ताम दे विच पहुंचन दा भाव के जम ताम दा रस्ता इन्ना लम्मा है। एक योजन करीब चार कोदा मन्या जांदा है। पंडित ने ऐसा बयान कीता। सने सने नर पैंडा करे एक बरस में पार उतर। पंडित ने आख्या के हौली हौली जेड़ा मनुख है ओ पैंडे नू तय करदा है। एक वरे तक ओ फिर पार निकलदा है। अगले करने अगले कंडे इना लम्मा जेड़ा जम ताम दा ओ रस्ता है। पंडित जब अस राह पर कासा चार सिख मिल कीन बिलासा। जदों पंडित ने ऐसा बयान कीता उस वेले कवि जी लिखदे ने कि चार सिख जेड़े बैठे सन संगत दे विच ओ मिलके बिलास करन लगे बचन करन लगे। पाई सुंदर पाई लाला पाई मैया और निहाला। पाई सुंदर पाई लाला पाई मैया ते पाई निहाला ए चार सिख उस वेले बचन करन लगे। इन चारों आपस में कहा पंडित राह दूर बड़ कहा। इन चारा ने एक दूजे नु आख्या के पंडित जी जेड़े रस्ते दी बयान जेड़े रस्ते दा बयान कर रहे ने ओ जड़ा पंडित ने राह है ओ बड़ा ज्यादा लम्मा ते दूर आख्या। पाई सुंदर तबे उचारा कृपा करें जे गुर कर तारा। पाई सुंदर ने बाकिया नु आख्या के जेकर सतगुरु सच्चे पातशाह जी कृपा करन ते मैं इस लम्मे रस्ते नु छेती ही तय कर सकदा। चार पहर में सब लंग जामो सतगुर दया खेद नहीं पावो। भाई सुंदर कहिंदा कि जिन्नू एक साल दा रस्ता बयान कर रहे ने भाई सुंदर कहिंदा कि मैं सतगुरु दी कृपा दे नाल चार पहरां दे विच ही लंघ के पारले कंडे जा सकदा। सतगुरु जी दी बस दया होनी चाहीदी है। कोई खेद नहीं होवेगा कोई दुख नहीं होवेगा। मैं चार पैरां दे विच रस्ता तय कर लवांगा। दोए जाम लाले सोयो चारे एक जाम मैया निर तारे। इस तो बाद फिर लाला बोलिया कहिंदा कि मैं ते बस दो पैरां दे विच ही पहुंच जावांगा। फिर चौथा बोलिया मैया ओ कहिंदा कि मैं ते एक पैर दे विच पहुंच जावांगा तुसी दो चार पैर लाउणे ने। पाई निहाले तब कहा जे गुर होए कृपाल एक निवख लंग जाए हो कितक पैंडिये ख्याल। फिर चौथा सिख निहाला बोलिया निहाला कहिंदा कि जेकर सतगुरु जी कृपालु होण जेकर सतगुरां दी रहमत होवे त ਤੇ ਮੈਂ ਇੱਕ ਨਿਮਖ ਦੇ ਵਿੱਚ ਇੱਕ ਪਲਕ ਦੇ ਵਿੱਚ ਹੀ ਇਸ ਰਸਤੇ ਨੂੰ ਲੰਘ ਜਾਵਾਂਗਾ। ਕਹਿੰਦਾ ਕਿਤਕ ਪੈਂਡ ਇਹ ਖਿਆਲ, ਇਹ ਕਿਤੇ ਕਿੰਨਾ ਕੁ ਪੈਂਡ ਹੈ ਜਿਹਦੇ ਵਾਸਤੇ ਇੰਨਾ ਜ਼ਿਆਦਾ ਤੁਸੀਂ ਲੰਮਾ ਸਮਾਂ ਬਿਆਨ ਕਰ ਰਹੇ। ਆਪਸ ਮੇਂ ਜਬ ਆਸ ਕਹਾ ਸਿੱਖਣ ਆਪਣ ਵਿਚਾਰ ਅਤ ਬਿਸਮੈ ਪੰਡਤ ਪਾਇਓ ਸਿੱਖਣ ਔਰ ਨਿਹਾਰ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜਦੋਂ ਆਪਸ ਦੇ ਵਿੱਚ ਸਿੱਖਾਂ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਨੇ, ਪੰਡਿਤ ਫਿਰ ਇਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਬੜਾ ਹੈਰਾਨ ਹੋਇਆ। ਕਵੀ ਜੀ ਲਿਖਦੇ ਨੇ ਕਿ ਪੰਡਿਤ ਨੇ ਫਿਰ ਇਹਨਾਂ ਦੇ ਵੱਲ ਗਉ ਦੇ ਨਾਲ ਦੇਖਿਆ। ਪੁਣ ਸਤ ਗੁਰ ਸੋ ਕਹੀ ਬਾਤ ਸਭ ਜਾਇ ਕੈ ਮਹਾਰਾਜ ਸਿੱਖ ਭਾਗਤ ਐਸ ਬਣਾਇ ਕੈ। ਸਿੱਖਾਂ ਨੂੰ ਤੇ ਕੁਝ ਪੰਡਿਤ ਨੇ ਨਾ ਆਖਿਆ, ਪਰ ਕਥਾ ਦੀ ਸਮਾਪਤੀ ਤੋਂ ਬਾਅਦ ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਪੰਡਿਤ ਕਹਿੰਦਾ ਹੇ ਮਹਾਰਾਜ, ਤੁਹਾਡੇ ਜਿਹੜੇ ਸਿੱਖ ਨੇ ਉਹ ਇਸ ਪ੍ਰਕਾਰ ਦੀਆਂ ਗੱਲਾਂ ਕਰਦੇ। ਕਹਿ ਪੁਰਾਣੇ ਇਹ ਝੂਠ ਮ੍ਰਿਥਾ ਸਿੱਖ ਗਾਵਹੀ। ਪੰਡਿਤ ਔਖਾ ਹੋ ਗਿਆ ਕਿ ਗੱਲਾਂ ਬੜੀਆਂ ਅਟਪਟੀਆਂ ਕੀਤੀਆਂ ਨੇ। ਕਹਿੰਦਾ ਸੱਚੇ ਪਾਤਸ਼ਾਹ ਜੀ, ਜਾਂ ਤੇ ਭਾਗਵਤ ਪੁਰਾਣ ਝੂਠਾ ਹੈ, ਇਹਦੇ ਵਿੱਚ ਝੂਠ ਲਿਖਿਆ ਹੋਇਆ, ਜਾਂ ਫਿਰ ਸੱਚੇ ਪਾਤਸ਼ਾਹ ਜੀ ਤੁਹਾਡੇ ਸਿੱਖ ਮਿਥਿਆ ਬਿਆਨ ਕਰਦੇ ਨੇ, ਝੂਠ ਕਹਿੰਦੇ ਨੇ, ਇਸ ਤਰ੍ਹਾਂ ਹੋ ਨਹੀਂ ਸਕਦਾ। ਹੋ ਚਾਰ ਜਾਮ ਮਦ ਨਿਮਖ ਪਾਰ ਕਿਮ ਪਾਵਹੀ। ਕਹਿੰਦਾ ਭਾਗਵਤ ਪੁਰਾਣ ਦੇ ਵਿੱਚ ਇੱਕ ਸਾਲ ਜਮ ਮਾਰਗ ਦਾ ਰਸਤਾ ਬਿਆਨ ਕੀਤਾ, ਪਰ ਸੱਚੇ ਪਾਤਸ਼ਾਹ ਜੀ ਤੁਹਾਡਾ ਇੱਕ ਸਿੱਖ ਕਹਿੰਦਾ ਮੈਂ ਚਾਰ ਪਹਿਰਾਂ ਦੇ ਵਿੱਚ ਤੈਅ ਕਰਾਂਗਾ, ਦੂਜਾ ਕਹਿੰਦਾ ਦੋ ਪਹਿਰ ਲੱਗਣਗੇ, ਤੀਜਾ ਕਹਿੰਦਾ ਇੱਕ ਪਹਿਰ, ਤੇ ਚੌਥੇ ਨੇ ਤੇ ਹੱਦ ਨੂੰ ਹੀ ਹੱਥ ਲਾ ਦਿੱਤਾ, ਉਹ ਕਹਿੰਦਾ ਇੱਕ ਪਲਕ ਦੇ ਵਿੱਚ ਮੈਂ ਲੰਘ ਜਾਵਾਂਗਾ। ਸ੍ਰੀ ਮੁਖ ਸੋ ਗੁਰ ਕੀਨ ਉਚਾਰ ਪਾਈ ਗੁਰਦਾਸ ਕਹੋ ਨਿਰ ਤਾਰਾ। ਹੁਣ ਪੰਡਿਤ ਨੇ ਸਵਾਲ ਖੜਾ ਕਰ ਦਿੱਤਾ, ਪੋਥੀ ਦੇ ਵਿੱਚ ਭਾਗਵਤ ਪੁਰਾਣ ਦੇ ਵਿੱਚ ਇਸ ਤਰ੍ਹਾਂ ਲਿਖਿਆ ਜੋ ਮੈਂ ਬਿਆਨ ਕੀਤਾ, ਤੁਹਾਡੇ ਸਿੱਖ ਵੱਖਰੀਆਂ ਹੀ ਗੱਲਾਂ ਕਰਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਉਪਦੇਸ਼ ਦੇ ਵਿੱਚ ਵੀ ਇਸ ਦਾ ਜ਼ਿਕਰ ਆਉਂਦਾ। ਉਸ ਵੇਲੇ ਫਿਰ ਆਪਣੇ ਸ੍ਰੀ ਮੁਖ ਤੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਕਹਿੰਦੇ ਨੇ ਹੇ ਭਾਈ ਗੁਰਦਾਸ ਜੀ, ਤੁਸੀਂ ਜਰਾ ਪੰਡਿਤ ਜੀ ਨੂੰ ਨਿਰਣਾ ਕਰਕੇ ਦੱਸੋ। ਤਵ ਪਾਈ ਗੁਰ ਆਗਿਆ ਪਾਏ ਹਾਥ ਜੋਰ ਅਸ ਬਚਨ ਲਾਏ। ਉਸ ਵੇਲੇ ਸਤਿਗੁਰੂ ਦੀ ਆਗਿਆ ਨੂੰ ਪਾ ਕੇ ਫਿਰ ਭਾਈ ਗੁਰਦਾਸ ਜੀ ਬੋਲੇ ਨੇ, ਹੱਥ ਜੋੜ ਕੇ ਉਹਨਾਂ ਨੇ ਫਿਰ ਇਸ ਪ੍ਰਕਾਰ ਦੇ ਨਾਲ ਬਚਨ ਕੀਤੇ। ਸੁਣ ਪੰਡਿਤ ਵੇਦ ਪੁਰਾਣਾ ਜਗਤ ਲੋਕ ਤਾੜਤ ਬਿਦ ਨਾਨਾ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਪੰਡਿਤ ਜੀ ਸੁਣੋ ਸਾਡੀ ਗੱਲ ਨੂੰ ਧਿਆਨ ਦੇ ਨਾਲ, ਇਹ ਜਿੰਨੇ ਵੀ ਵੇਦ ਪੁਰਾਣ ਨੇ, ਜਿਹੜੇ ਧਾਰਮਿਕ ਗ੍ਰੰਥ ਨੇ, ਇਹ ਜਗਤ ਦੇ ਲੋਕਾਂ ਨੂੰ ਤਾੜਨਾ ਦੇ ਵਾਸਤੇ ਅਨੇਕਾਂ ਵਿਧੀਆਂ ਦੇ ਪ੍ਰਮਾਣ ਦੇ ਕੇ ਲਿਖੇ ਗਏ ਨੇ, ਤਾਂ ਕਿ ਲੋਕਾਂ ਦੀ ਸਮਝ ਦੇ ਵਿੱਚ ਗੱਲ ਆਵੇ, ਲੋਕੀ ਡਰਨ ਤੇ ਧਰਮ ਦੇ ਮਾਰਗ ਤੇ ਚੱਲਣ। ਗੁਰ ਸਿੱਖਣ ਬਰ ਬਲ ਨਹੀਂ ਪਾਵੇ ਧਰਮ ਰਾਏ ਮਨ ਮੈਂ ਪੈ ਖਾਵੇ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਹੜੇ ਗੁਰੂ ਦੇ ਸਿੱਖ ਨੇ ਉਹਨਾਂ ਦੇ ਉੱਤੇ ਇਹਨਾਂ ਦਾ ਕੋਈ ਬਲ ਨਹੀਂ ਚੱਲਦਾ, ਜਿਹੜਾ ਧਰਮ ਰਾਏ ਹੈ ਉਹ ਵੀ ਗੁਰੂ ਦੇ ਸਿੱਖਾਂ ਨੂੰ ਡਰਾ ਨਹੀਂ ਸਕਦਾ, ਸਗੋਂ ਗੁਰੂ ਦੇ ਸਿੱਖਾਂ ਤੋਂ ਧਰਮ ਰਾਜ ਵੀ ਡਰਦਾ।
ਸਰਬ ਕਲਾ ਗੁਰ ਨਾਨਕ ਕੇਰੀ ਏਕ ਰੂਪ ਇਹ ਭੇਦ ਨਾ ਹੇਰੀ।
ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸਾਰੀ ਜਿਹੜੀ ਕਲਾ ਹੈ, ਸਾਰੀ ਜਿਹੜੀ ਸ਼ਕਤੀ ਹੈ, ਉਹ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਹੈ, ਏਕ ਰੂਪ ਇਹ ਭੇਦ ਨਾ ਹੇਰੀ। ਪਰ ਜਿੰਨੇ ਵੀ ਗੁਰੂ ਦੇ ਸਿੱਖ ਨੇ ਉਹ ਗੁਰੂ ਦਾ ਰੂਪ ਹੁੰਦੇ ਨੇ, ਇਹਦੇ ਵਿੱਚ ਕੋਈ ਭੇਦ ਮੰਨਣਾ ਨਹੀਂ ਚਾਹੀਦਾ।
ਗੁਰ ਨਾਨਕ ਕੀ ਸਿੱਖੀ ਪਾਰੀ, ਮੋਹ ਤੇ ਕਹੀ ਨਾ ਜਾਤ ਬੇਚਾਰੀ।
ਭਾਈ ਗੁਰਦਾਸ ਜੀ ਨਿਤਾਨੰਦ ਪੰਡਿਤ ਨੂੰ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਸਿੱਖੀ ਹੈ ਉਹ ਭਾਰੀ ਹੈ, ਮੇਰੇ ਤੋਂ ਕਿਸੇ ਪ੍ਰਕਾਰ ਦੇ ਨਾਲ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਵੱਡਾ ਬਿਆਨ ਨਹੀਂ ਹੋ ਸਕਦਾ।
ਜਿਤਨੋ ਬਲ ਹੋਵਤ ਹੈ ਮਾਹੀ, ਤਿਤਨੇ ਦੌਰਤ ਸੰਸਾਰ ਨਾਹੀ।
ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਹਦੇ ਵਿੱਚ ਜਿੰਨਾ ਬਲ ਹੁੰਦਾ ਹੈ, ਜਿੰਨੀ ਤਾਕਤ ਹੁੰਦੀ ਹੈ, ਉਸੇ ਤਾਕਤ ਦੇ ਨਾਲ ਉਹ ਦੌੜਦਾ ਹੈ, ਭਾਵ ਕਿ ਇਸ ਗੱਲ ਦੇ ਵਿੱਚ ਸ਼ੰਕਾ ਨਹੀਂ ਹੈ, ਜਿਹਦੇ ਵਿੱਚ ਜਿੰਨੀ ਸਮਰੱਥਾ ਹੋਈ ਹੈ ਉਹ ਆਪਣੀ ਸਮਰੱਥਾ ਦੇ ਮੁਤਾਬਕ ਬਿਆਨ ਕਰੇਗਾ।
ਇਨ ਸਿੱਖਣ ਮੈਂ ਬਲ ਹੈ ਐਸਾ, ਕਿਰਪਾ ਸਿੰਧ ਦੀਨਾ ਹੈ ਜੈਸਾ।
ਭਾਈ ਗੁਰਦਾਸ ਜੀ ਪੰਡਿਤ ਨੂੰ ਕਹਿੰਦੇ ਨੇ ਇਹਨਾਂ ਚਾਰਾਂ ਸਿੱਖਾਂ ਦੇ ਵਿੱਚ ਐਸਾ ਬਲ ਹੈ, ਜਿੰਨਾ ਬਲ ਇਹਨਾਂ ਨੂੰ ਕਿਰਪਾ ਨਿਦਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਦੇਖੋ, ਪਹਿਲੇ ਸਿੱਖ ਨੇ ਆਖਿਆ ਕਿ ਮੈਂ ਚਾਰ ਪੈਰਾਂ ਦੇ ਵਿੱਚ ਰਸਤਾ ਤੈਅ ਕਰਾਂਗਾ, ਉਹ ਵੀ ਸੱਚਾ ਕਿਉਂਕਿ ਉਹਦੀ ਸਮਰੱਥਾ ਇੰਨੀ ਹੈ। ਦੂਜੇ ਨੇ ਆਖਿਆ ਮੈਂ ਦੋ ਪੈਰਾਂ ਦੇ ਵਿੱਚ ਰਸਤਾ ਤੈਅ ਕਰਾਂਗਾ, ਉਹ ਵੀ ਸੱਚਾ ਕਿਉਂਕਿ ਪਹਿਲੇ ਨਾਲੋਂ ਉਹਦੀ ਸਮਰੱਥਾ ਜ਼ਿਆਦਾ ਹੈ, ਇਸ ਕਰਕੇ ਉਹ ਦੋ ਪੈਰਾਂ ਦੇ ਵਿੱਚ ਵੀ ਲੰਘ ਸਕਦਾ ਹੈ। ਤੀਜੇ ਨੇ ਇੱਕ ਪੈਰ ਆਖਿਆ ਆਪਣੀ ਜਗ੍ਹਾ ਦੇ ਉੱਤੇ, ਉਹ ਵੀ ਸੱਚਾ। ਜੇਕਰ ਚੌਥੇ ਨੇ ਆਖਿਆ ਇੱਕ ਨਿਮਖ ਲੱਗੇਗਾ, ਇੱਕ ਪਲਕ ਲੱਗੇਗੀ, ਤੇ ਉਹ ਵੀ ਝੂਠਾ ਨਹੀਂ ਹੈ, ਉਹ ਵੀ ਸੱਚਾ ਕਿਉਂਕਿ ਸਾਰਿਆਂ ਨਾਲੋਂ ਵਧੇਰੀ ਉਹਦੀ ਸਮਰੱਥਾ ਹੈ।
ਜੇ ਸਤਿਗੁਰ ਕਿਰਪਾ ਕਰੇ ਨਿਮਖ ਨਾ ਲਾਗੇ ਜਾਤ, ਪ੍ਰਭ ਕਿਰਪਾ ਜਮ ਤੇ ਛੁਟੈ ਐਸ ਬਚਨ ਬਖਿਆਤ।
ਜੇਕਰ ਸਤਿਗੁਰੂ ਜੀ ਕਿਰਪਾ ਕਰਨ ਤੇ ਵਾਕਿਆ ਹੀ ਗੱਲ ਪੰਡਿਤ ਜੀ ਸੱਚੀ ਹੈ, ਇੱਕ ਨਿਮਖ ਵੀ ਨਹੀਂ ਲੱਗਦਾ, ਪ੍ਰਭੂ ਦੀ ਕਿਰਪਾ ਦੇ ਨਾਲ ਸਤਿਗੁਰੂ ਦੀ ਕਿਰਪਾ ਦੇ ਨਾਲ ਜਮਾਂ ਦੇ ਚੁੰਗਲ ਦੇ ਵਿੱਚ ਕਦੇ ਸਿੱਖ ਨਹੀਂ ਫਸ ਸਕਦਾ। ਇਹ ਜਿਹੜਾ ਜਮ ਮਾਰਗ ਦਾ ਰਸਤਾ ਬਿਆਨ ਕੀਤਾ ਹੈ, ਇਹਨੂੰ ਛੇਤੀ ਤੈਅ ਕਰ ਜਾਂਦੇ ਨੇ ਗੁਰੂ ਦੇ ਪਿਆਰੇ ਸਿੱਖ ਇੱਕ ਨਿਮਖ ਦੇ ਵਿੱਚ।
ਸਤਿਗੁਰ ਮਹਿਮਾ ਆਗਮ ਹੈ, ਮੋਤੇ ਕਹੀ ਨਾ ਜਾਏ, ਸ਼ੇਸ਼ ਸਹਿਸ ਜਿਹਵਾ ਧਰੀ, ਨੇਤ ਨੇਤ ਮੁਖ ਗਾਏ।
ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿੰਨੇ ਪੁਰਾਣ ਲਿਖੇ ਨੇ ਉਹਦੀ ਸਮਰੱਥਾ ਇੰਨੀ ਸੀ, ਇਸ ਕਰਕੇ ਆਪਣੀ ਸਮਰੱਥਾ ਦੇ ਮੁਤਾਬਕ ਉਹਨੇ ਇੱਕ ਸਾਲ ਬਿਆਨ ਕੀਤਾ। ਭਾਈ ਗੁਰਦਾਸ ਜੀ ਨਿਤਾਨੰਦ ਪੰਡਿਤ ਨੂੰ ਕਹਿੰਦੇ ਨੇ ਕਿ ਸਤਿਗੁਰੂ ਦੀ ਜਿਹੜੀ ਮਹਿਮਾ ਹੈ ਉਹ ਅਗਮ ਹੈ, ਗਮਤਾ ਤੋਂ ਦੂਰ ਹੈ, ਮੇਰੇ ਤੋਂ ਬਿਆਨ ਨਹੀਂ ਕੀਤੀ ਜਾਂਦੀ। ਸ਼ੇਸ਼ ਨਾਗ ਵਰਗੇ ਜਿਹੜੇ 1000 ਸਿਰਾਂ ਨੂੰ ਧਾਰਨ ਕਰਦੇ ਨੇ, 2000 ਜੀਭਾਂ ਨੂੰ ਧਾਰਨ ਕਰਦਾ ਸ਼ੇਸ਼ ਨਾਗ, ਉਹ ਵੀ ਆਪਣੇ ਮੁਖ ਤੋਂ ਨੇਤ ਨੇਤ ਹੀ ਬਿਆਨ ਕਰਦਾ।
ਅਸ ਕਹਿ ਪਾਈ ਚਰਨਨ ਪਰਾ, ਕਿਰਪਾ ਸਿੰਧ ਕੇ ਆਨੰਦ ਭਰਾ।
ਇਸ ਤਰ੍ਹਾਂ ਸਵਾਲ ਦਾ ਉੱਤਰ ਦੇ ਕੇ ਭਾਈ ਗੁਰਦਾਸ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜੇ ਹੈ, ਕਿਰਪਾ ਦੇ ਸਮੁੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਨੰਦ ਦੇ ਵਿੱਚ ਭਾਈ ਗੁਰਦਾਸ ਭਰਿਆ।
ਇਹ ਸੁਣ ਪੰਡਤ ਚਿੰਤਾ ਕੀਨੀ, ਜਗਤ ਪੂਜ ਗਤ ਮੈਂ ਨਹੀਂ ਚੀਨੀ।
ਜਦੋਂ ਐਸੀ ਗੱਲ ਸੁਣੀ ਹੈ, ਗਾਥਾ ਸੁਣੀ ਹੈ ਪੰਡਿਤ ਨੇ, ਫਿਰ ਪੰਡਿਤ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਹੈ, ਜਗਤ ਪੂਜ ਗਤ ਮੈਂ ਨਹੀਂ ਚੀਨੀ। ਕਹਿਣ ਲੱਗਾ ਕਿ ਸਾਰਾ ਜਗਤ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਪੂਜਾ ਕਰਦਾ ਹੈ, ਪਰ ਮੈਂ ਸਤਿਗੁਰਾਂ ਦੀ ਗਤੀ ਨੂੰ ਨਹੀਂ ਜਾਣ ਸਕਿਆ, ਨਹੀਂ ਪਛਾਣ ਸਕਿਆ।
ਸਰਬ ਚਰਤ ਕੇ ਕਰਨੇ ਹਾਰੇ, ਤਾਸੋ ਕਹਿ ਹੋ ਕਥਾ ਉਚਾਰੇ।
ਪੰਡਿਤ ਕਹਿੰਦਾ ਕਿ ਸਾਰੇ ਕੌਤਕਾਂ ਨੂੰ ਜਿਹੜੇ ਕਰਨ ਵਾਲੇ ਨੇ ਉਸ ਸਰਬ ਕਲਾ ਸਮਰੱਥ ਦੇ ਅੱਗੇ ਮੈਂ ਕਥਾ ਬਿਆਨ ਕਰ ਰਿਹਾ ਹਾਂ। ਕਹਿੰਦਾ ਕਿ ਮੇਰੀ ਬਹੁਤ ਵੱਡੀ ਇਹ ਭੁੱਲ ਹੈ।
ਅਸ ਵਿਚਾਰ ਤਬ ਸੀਸ ਨਿਵਾਯੋ ਤਰਾਹੇ ਤਰਾਹੇ ਗੁਰ ਸ਼ਰਨੀ ਆਇਓ।
ਇਸ ਤਰ੍ਹਾਂ ਕਹਿੰਦਾ ਹੋਇਆ ਸਤਿਗੁਰਾਂ ਦੇ ਚਰਨਾਂ ਤੇ ਡਿੱਗਿਆ, ਤਰਾਹੇ ਤਰਾਹੇ ਗੁਰ ਸ਼ਰਨੀ ਆਇਓ, ਸੱਚੇ ਪਾਤਸ਼ਾਹ ਜੀ ਮੇਰੇ ਤੋਂ ਭੁੱਲ ਹੋ ਗਈ, ਮੈਂ ਤੁਹਾਨੂੰ ਕੀ ਕਥਾ ਸੁਣਾਉਣੀ ਹੈ, ਤੁਸੀਂ ਸਾਰੀਆਂ ਕਥਾ ਨੂੰ ਬਣਾਉਣ ਵਾਲੇ ਹੋ, ਰੱਖਿਆ ਕਰੋ ਰੱਖਿਆ ਕਰੋ। ਇਸ ਤਰ੍ਹਾਂ ਕਹਿੰਦਾ ਹੋਇਆ ਸਤਿਗੁਰਾਂ ਦੇ ਚਰਨਾਂ ਦੇ ਨਾਲ ਨਿਤਾਨੰਦ ਪੰਡਿਤ ਜੁੜਿਆ।
ਬਾੜੇ ਅਪਰਾਧ ਮੋਹੇ ਤੇ ਪਾਇਓ, ਤੂੰ ਕਰਤਾ ਤੂੰ ਕਥਾ ਸੁਣਾਇਓ।
ਕਹਿੰਦਾ ਸੱਚੇ ਪਾਤਸ਼ਾਹ ਜੀ ਮੇਰੇ ਤੋਂ ਬਹੁਤ ਵੱਡਾ ਅਪਰਾਧ ਹੋ ਗਿਆ, ਬਹੁਤ ਵੱਡੀ ਗਲਤੀ ਹੋ ਗਈ ਹੈ। ਸੱਚੇ ਪਾਤਸ਼ਾਹ ਜੀ ਤੁਸੀਂ ਕਰਤੇ ਹਰਤੇ ਹੋ ਤੇ ਮੈਂ ਤੁਹਾਨੂੰ ਹੀ ਕਥਾ ਸੁਣਾ ਰਿਹਾ।
ਛਿਮੋ ਪੂਲ ਮਮ ਸਿੱਖ ਸੋ ਕੀ ਜੈ, ਸਿਦਕ ਪਿਛ ਮੋਕੋ ਪ੍ਰਭ ਦੀ ਜੈ।
ਹੱਥ ਜੋੜ ਕੇ ਪੰਡਿਤ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਕਿ ਮੈਨੂੰ ਖਿਮਾ ਕਰ ਦਿਓ, ਮੈਨੂੰ ਮਾਫ ਕਰ ਦਿਓ, ਮੇਰੇ ਤੇ ਕਿਰਪਾ ਨੂੰ ਤਾਰਨ ਕਰੋ। ਸੱਚੇ ਪਾਤਸ਼ਾਹ ਜੀ ਆਪਣੀ ਸਿੱਖੀ ਦਾ ਜਿਹੜਾ ਸਿਦਕ ਹੈ ਉਹ ਮੈਨੂੰ ਦੇ ਦਿਓ, ਕਿਰਪਾ ਕਰਕੇ ਆਪਣਾ ਸੇਵਕ ਬਣਾ ਲਓ।
ਕਿਰਪਾ ਦ੍ਰਿਸ਼ਟ ਕਰ ਦੀਨ ਦਿਆਲਾ, ਸਿੱਖ ਕੀਓ ਪੰਡਤ ਤੇ ਕਾਲਾ।
ਪੰਡਤ ਦੀਆਂ ਬੇਨਤੀਆਂ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਿਆਲੂ ਜੀ ਨੇ ਸੁਣਿਆ। ਫਿਰ ਨਿਤਾਨੰਦ ਪੰਡਿਤ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸੇ ਵੇਲੇ ਆਪਣਾ ਸਿੱਖ ਬਣਾ ਲਿਆ, ਸੇਵਕ ਬਣਾ ਲਿਆ।
ਦੇਵ ਦ੍ਰਿਸ਼ਟ ਪੰਡਿਤ ਹੋਇ ਗਈ, ਏਕ ਨਿਮਖ ਜਮ ਰਾਹ ਦੇਖਈ।
ਗ੍ਰੰਥਾਕਾਰ ਜੀ ਲਿਖਦੇ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ ਕਿ ਦਿਵ ਦ੍ਰਿਸ਼ਟੀ ਜਿਹੜੀ ਸੀ ਉਹ ਪੰਡਿਤ ਨੂੰ ਬਖਸ਼ ਦਿੱਤੀ। ਉਸ ਗਿਆਨ ਦੀ ਦਿਵ ਦ੍ਰਿਸ਼ਟੀ ਦੇ ਨਾਲ ਪੰਡਿਤ ਨੇ ਫਿਰ ਉਸ ਜਮ ਰਾਹ ਦੇ ਰਸਤੇ ਨੂੰ ਦੇਖਿਆ। ਵਾਕਿਆ ਇੱਕ ਨਿਮਖ ਦਾ ਉਹ ਰਸਤਾ ਸੀ, ਉਹਨੂੰ ਪਤਾ ਲੱਗ ਗਿਆ ਪੰਡਿਤ ਨੂੰ ਸਤਿਗੁਰੂ ਦੀ ਗਿਆਨ ਦੀ ਕਿਰਪਾ ਦੇ ਨਾਲ।
ਤਬ ਪ੍ਰਭ ਆਗਿਆ ਕਰੀ ਕਰੋ ਕਥਾ ਨਿਰਧਾਰ, ਲੈ ਆਗਿਆ ਸ੍ਰੀ ਗੁਰੂ ਤੇ ਪੰਡਿਤ ਕੀਨ ਉਚਾਰ।
ਉਸ ਵੇਲੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ ਹੈ ਕਿ ਪੰਡਿਤ ਜੀ 7 ਦਿਨ ਕਥਾ ਕਰਨੀ ਹੈ, ਅਜੇ ਪੂਰੇ ਨਹੀਂ ਦਿਨ ਹੋਏ। ਸਤਿਗੁਰੂ ਜੀ ਕਹਿੰਦੇ ਨੇ ਕਿ ਲਗਾਤਾਰ ਤੁਸੀਂ ਅਗਲੀ ਕਥਾ ਨੂੰ ਪ੍ਰਾਰੰਭ ਕਰੋ। ਸਤਿਗੁਰੂ ਜੀ ਤੋਂ ਆਗਿਆ ਲੈ ਕੇ ਫਿਰ ਪੰਡਿਤ ਨੇ ਕਥਾ ਅੱਗੇ ਉਚਾਰਨ ਕੀਤੀ।
ਪਾਂਤ ਪਾਂਤ ਹੋਵਤ ਕਥਾ ਨਿਤ ਨੌਤਨ ਨਿਰਧਾਰ, ਏਕ ਚਿਤ ਸੰਗਤ ਸੁਣੈ ਕਿਰਪਾ ਸਿੰਧ ਕਰ ਤਾਰ।
ਤਰ੍ਹਾਂ ਤਰ੍ਹਾਂ ਦੀ ਕਥਾ ਗ੍ਰੰਥ ਦੇ ਵਿਚ ਆਉਂਦੀ ਹੈ, ਨਵੇਂ ਤੋਂ ਨਵੇਂ ਪ੍ਰਸੰਗ ਆਉਂਦੇ ਨੇ। ਕਵੀ ਜੀ ਲਿਖਦੇ ਨੇ ਇੱਕ ਚਿੱਤ ਲਾ ਕੇ ਸਾਰੀ ਸੰਗਤ ਵੀ ਕਥਾ ਨੂੰ ਸੁਣਦੀ ਹੈ। ਜਿਹੜੇ ਕਿਰਪਾ ਦੇ ਸਮੁੰਦਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਹ ਵੀ ਮਨ ਚਿੱਤ ਇਕਾਗਰ ਕਰਕੇ ਕਥਾ ਸੁਣਦੇ ਨੇ।
ਜਨਮ ਅਸ਼ਟਮੀ ਜਬ ਦਿਨ ਆਇਓ, ਮੰਗਲ ਦਰਬ ਗੁਰੂ ਮੰਗਾਇਓ।
ਕਵੀ ਜੀ ਲਿਖਦੇ ਨੇ ਕਿ ਜਨਮ ਅਸ਼ਟਮੀ ਦਾ ਜਦੋਂ ਦਿਨ ਆਇਆ, ਮੰਗਲ ਬੜੇ ਕੀਤੇ ਗਏ, ਬਹੁਤੀ ਸਾਰੀ ਮਾਇਆ ਸਤਿਗੁਰੂ ਜੀ ਨੇ ਮੰਗਵਾਈ।
ਕਥਾ ਭਾਗਵਤ ਪੂਰੀ ਪਈ, ਸਭ ਸੰਗਤ ਮਨ ਆਨੰਦ ਲਈ।
ਇੰਨੇ ਚਿਰ ਨੂੰ ਭਾਗਵਤ ਕਥਾ ਜਿਹੜੀ ਸੀ ਉਹ ਗ੍ਰੰਥ ਪੂਰਾ ਹੋ ਗਿਆ, ਸਾਰੀ ਸੰਗਤ ਨੇ ਬਹੁਤ ਜ਼ਿਆਦਾ ਆਨੰਦ ਮਾਣਿਆ।
ਪੰਡਤ ਭੋਗ ਕਥਾ ਕਾ ਪਾਇਓ, ਸਿਰ ਸਤ ਗੋ ਬਹੁ ਦਰਬ ਚੜਾਇਓ।
पंडित ने कथा दा भोग पाया, श्री सतगुरु जी दे चरणा दे विच बहुती संगत ने माया अर्पण कीती।
संगत भेट तारी बेद नाना, आनंद होवत अनक विधाना।
संगत ने विधि दे नाल अनेका प्रकार दी भेटा सतगुरु जी दे चरणा दे विच अर्पण कीती है। कवि जी लिखते ने के विधान जेड़े अनक आनंद ने ओ होए ने।
पेट चढ़ी तब ही बोयन गन, पुत्र पौत्र लोखा हंस ब्राह्मण।
उस वेले फिर सतगुरु हरगोविंद सच्चे पातशाह जी ने वड्डी खुशी नो तारण करके बहुती जेड़ी भेटा है ओ पंडित नो अणगिणता प्रकार दी प्रदान कीती है। कवि जी लिखते ने पुत्र पौत्र लोखाह सो ब्राह्मण, इना ज्यादा तन सतगुरु जी ने नित्ता आनंद पंडित नो दिता है। कवि जी लिखते ने के पुत्र पोत्रिया तक ओ तन लगता है मुकेगा नहीं।
पुन पंडित विद्या गुर कीनो, सिखी दान तिसी को दिनो।
पंडित नेता नंद नु सिखी दा दान दे के सतगुरु हरगोविंद सच्चे पातशाह जी ने विद्या कीता।
हरगोविंद के चरत अपारा, नेत नेत मुख चार उचारा।
ग्रंथाकार जी बयान करदे ने सतगुरु हरगोविंद सच्चे पातशाह जी दे अनेका प्रकार दे कौतक ने नेत नेथे चार मुख वाला ब्रह्मा भी बयान करदा।
तुच्छ जीव मम जीव उचारो, छिमो फूल निज दास बेचारो।
ग्रंथाकार जी लिखदे ने मैं ते तुच्छ जा जीव हां, मैं किस प्रकार दे नाल सतगुरां दे जस दा वड्डा बयान कर सकदा है, इस करके कृपा करके दास जान के मेरी भुल नूं तुसीं स्रोता जनो माफ कर दियो।
अबे त्याए पूरन कियो, सिर सतगुर पर संग, पढ़ सुन जो प्रेम कर हो हे शुद्ध जिम गंग।
ग्रंथाकार जी बयान करदे ने मैं अपने अध्ययन नूं इस जगह दे उत्ते संपूर्ण करदा हां। कवि जी लिखदे ने के सतगुरु जी दे इन्हां प्रसंगां नूं जेड़ा भी पढ़ेगा जां जेड़ा भी सुनेगा ओदा प्रेम दे नाल इस तरह दा हिरदा हो जावेगा जिवें शुद्ध गंगा दा पानी हुंदा।
आगे जै गथ होहेगी, जावे गुर रामदास, साहेब बुढ़ा अंत पेख, पेज सिख गुर पास।
ग्रंथाकार जी बयान करदे ने अगले अध्याय दे विच मैं इस कथा नूं बयान करांगा कि सतगुरु हरगोविंद सच्चे पातशाह जी रामदास बाबा बुढ़ा जी दे पिंड जाणगे। बाबा बुढ़ा जी दा अंत समा होवेगा ते सतगुरु जी दे दर्शना दी मंग बाबा बुढ़ा जी करनगे। एक सिख नूं अर्ज करन दे वास्ते बाबा बुढ़ा जी भेजणगे। इस प्रकार दे नाल कवि जी ने इस जगह दे उते अपने अध्याय दी समाप्ति कीती है। अगले नवे अध्याय दा प्रारंभ ग्रंथाकार जी एक चौपाई दे नाल करदे।
सुनो संत अब कथा उचारो, तुम्हारे चित को परम निवारो।
ग्रंथाकार जी बयान करदे ने हे संत जनो, कथा मैं अगली उचारण करदा हां ताकि सारिया दे मना दे जड़े भरम ने ओ दूर हो सकन।
हर गोबिंद के चरत अनंता, पंकज जा सुन पावना अंता।
ग्रंथाकार जी बयान करदे ने सतगुरु हरगोविंद सच्चे पातशाह जी दे जेड़े कौतक ने ओ बड़े अनंत ने, जिन्हां दा कोई अंत नहीं पा सकदा। कवि जी प्रमाण देंदे ने पंकज जा सुन पाव ना अंता। पंकज आख्या जांदा है कमल दे फुल नूं, जा तों पावे के जिदा जन्म ही कमल दे फुल दे विचों होया पावन अंता ओ भी जड़ा अंत है ओ नहीं पा सकदा क्योंकि इतिहास दे विच ऐसे प्रमाण आउंदे ने कि ब्रह्मा जी दी जड़ी उत्पत्ति है ओ कमल दे फुल दे विचों होई। इस करके हुण कवि जी ऐसा बयान कर रहे ने कि ब्रह्मा वर्गे जेड़े वड्डे देवते ने ओ भी अंत नहीं पा सकदे।
हर गोविंद गोर चरत महाए दोए मास यहां बिताए।
सतगुरु हर गोविंद सच्चे पातशाह जी ने वड्डे कौत करदिया होया दो महीने इसे जगह दे उते कवि जी लिखदे ने के बतीत कीते।
साहेब बुड्ढे कथा पर काशो जेह बेद सुनी दया निद पासो।
ग्रंथाकार जी बयान करदे ने के बाबा बुड्ढा जी दी कथा दा जेड़ा प्रसंग है अगे प्रकाश करदा हां अगे बयान करदा हां जे बिद सुनी दया निद पासो। ग्रंथाकार जी ऐसा बयान करदे ने के जेड़ी विधि दे नाल मैं कथा सुनी उसे प्रकार दे नाल मैं अगे कथा नू बयान करदा हां क्योंकि सारी जेड़ी कथा है एते भाई मणि सिंह जी भगत सिंह नू सुना रहे ने। हुण कहण दा भाव है कि मणि सिंह जी ने आख्या कि दया सिंह ने सतगुरु गोविंद सिंह दे प्रिय सिख ने एक कथा मैनू सुनाई है जेड़ी मैं तेनू अगो सुना रहा इस प्रकार दे नाल हुण कवि जी अगे बाबा बुड्ढा जी दी कथा नू प्रारंभ करन लगे ने। उन्हां ने किस तरह चढ़ाई कीती किस प्रकार दे नाल वापरिया। सो साध संगत जी समय दी समाप्ति है। कल नू ग्रंथाकार जी जिस प्रकार दे नाल इस अगली कथा नू बयान करनगे मैं उसी प्रकार दे नाल साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी। अज इनियां ही अर्जा करदा होया मैं इत्थे ही कथा नू विश्राम दे के सारी साध संगत तों खिमा दा जाचका।
हे अच्युत हे पार ब्रह्म अविनाशी अगनास हे पूरन हे सर्ब मैं दुख पंजन गुणतास हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे हैं पी होवन हार हे संताह कै सदा संग निधाराया धार हे ठाकुर हो दास रो मैं निर्गुण गुण नहीं कोय नानक दी जय नाम दान राखो ही है परोय जाही कुल ते प्रगट होय ताही कुल को नाम पुन द्वादस गुरिंड कौ मेरी है परनाम।